ਪੰਚ ਖਾਲਸਾ ਦੀਵਾਨ ਤੇ ਭੁਜੰਗੀ ਸਭਾ ਲੁਧਿਆਣਾ। 1908 ਵਿੱਚ ਸ੍ਰੀ ਦਮਦਮਾ ਸਾਹਿਬ ਵਿਖੇ ਗੁਰਮਤ ਵਿਦਿਆ ਵਿਥਾਰਨ ਨਿਮਿਤ ਖਾਲਸਾ ਦੀਵਾਨ ਦਮਦਮਾ ਸਾਹਿਬ ਦੀ ਨੀਂਹ ਰੱਖੀ ਅਤੇ ਖਾਲਸਾ ਹਾਈ ਸਕੂਲ ਕਾਇਮ ਕੀਤਾ। ਫਿਰ 1908-09 ਵਿੱਚ ਬਾਬੂ ਤੇਜਾ ਸਿੰਘ ਜੀ ਭਸੌੜ ਦੀ ਪ੍ਰੇਰਣਾ ਨਾਲ ਪੰਚ ਖਾਲਸਾ ਦੀਵਾਨ ਕਾਇਮ ਕੀਤਾ। ਪੰਚ ਖਾਲਸਾ ਦੀਵਾਨ ਭਸੌੜ ਦੇ ਸਮਾਗਮਾਂ ਵਿੱਚ ਉਸ ਸਮੇਂ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਵੀ ਆਇਆ ਕਰਦੇ ਸਨ। ਸੰਤਾਂ ਨੇ ਮਸਤੂਆਣੇ ਵਿਖੇ ਅਕਾਲ ਕਾਲਜ ਦੀ ਬਿਲਡਿੰਗ ਬਣਵਾਈ, ਜਿਸ ਦਾ ਕੰਮ ਸੰਤ ਤੇਜਾ ਸਿੰਘ ਜੀ ਡਬਲ MA ਦੇ ਸਪੁਰਦ ਸੀ। ਉਦੋਂ ਭਾਈ ਸਾਹਿਬ ਜੀ ਨੇ ਸੰਤ ਅਤਰ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਆਪ ਜੀ ਕਿਸੇ ਇਤਿਹਾਸਕ ਗੁਰ ਅਸਥਾਨ ਦੀ ਸੇਵਾ ਕਰੋ, ਇੱਥੇ ਇਹ ਕਾਲਜ ਚੱਲਣਾ ਨਹੀਂ। ਤਾਂ ਸੰਤਾਂ ਕਿਹਾ, ਭਾਈ ਪ੍ਰੇਮੀਆਂ ਇਉਂ ਕਿਉਂ ਕਹਿਣਾ ਏ? ਠੀਕ ਉਹ ਗੱਲ ਹੋਈ, ਮਸਤੂਆਣੇ ਕਾਲਜ ਨਹੀਂ ਚੱਲਿਆ ਤੇ ਅੱਜ ਤੱਕ ਉਹ ਬਿਲਡਿੰਗ ਉਸੇ ਤਰ੍ਹਾਂ ਖੜੀ ਹੈ। ਪਿੱਛੋਂ ਸੰਤ ਜੀ ਨੇ ਦਮਦਮਾ ਸਾਹਿਬ ਵਿਖੇ ਸਰੋਵਰ ਤੇ ਬੁੰਗਾ ਬਣਵਾਉਣ ਦੀ ਸੇਵਾ ਕੀਤੀ। ਇੱਥੇ ਭਸੌੜ ਵਿਖੇ ਹੀ 1910 ਵਿੱਚ ਮਾਨੇਵਾਰ ਬਾਊ ਮੱਲ ਸਿੰਘ ਜੀ ਦਾ ਮੇਲ ਭਾਈ ਸਾਹਿਬ ਨਾਲ ਹੋਇਆ, ਜੋ ਬਾਊ ਜੀ ਦੇ ਦੱਸੇ ਸ਼ਬਦਾਂ ਅਨੁਸਾਰ ਇਸ ਤਰ੍ਹਾਂ ਹੋਇਆ। ਇੱਕ ਦੀਵਾਨ ਸਮੇਂ ਭਾਈ ਸਾਹਿਬ ਜੱਥੇ ਸਮੇਤ ਭਸੌੜ ਪੁੱਜੇ ਹੋਏ ਸਨ। ਗੁਰੂ ਨੇਤ ਅਨੁਸਾਰ ਜਿਸ ਹਾਲ ਵਿੱਚ ਭਾਈ ਸਾਹਿਬ ਜੀ ਦਾ ਨਿਵਾਸ ਉਤਾਰਾ ਸੀ, ਉਸੇ ਵਿੱਚ ਹੀ ਦੂਜੀ ਨੁਕਰੇ ਬਾਊ ਜੀ ਦਾ ਨਿਵਾਸ ਸੀ। ਜਦ ਅੰਮ੍ਰਿਤ ਵੇਲਾ ਹੋਇਆ ਤਾਂ ਮਾਨੇਵਰ ਬਾਊ ਜੀ ਸਾਵਧਾਨ ਹੋ ਕੇ ਅਭਿਆਸ ਵਿੱਚ ਜੁਟ ਗਏ। ਜਦੋਂ ਭਾਈ ਸਾਹਿਬ ਜੀ ਨੇ ਆਪ ਨੂੰ ਅਭਿਆਸ ਵਿੱਚ ਜੁਟਿਆਂ ਦੇਖਿਆ ਤਾਂ ਮਲਕੜੇ ਜਿਹੇ ਪਿੱਛੋਂ ਜਾ ਕੇ ਗਲਵਕੜੀ ਪਾ ਲਈ ਅਤੇ ਕਹਿਣ ਲੱਗੇ ਕਿ ਹੁਣ ਤਾਂ ਹੀ ਕਿੱਥੇ ਲੁਕੇ ਰਹੇ ਹੋ? ਇਹ ਆਰੰਭਕ ਮਿਲਣੀ ਸੀ, ਅਜਿਹੇ ਮਿਲੇ ਕਿ ਇੱਕ ਮਿੱਕ ਹੋ ਗਏ ਅਤੇ ਅਖੀਰ ਉਮਰ ਤੱਕ ਮਿਲੇ ਹੀ ਰਹੇ। ਭਾਈ ਸਾਹਿਬ ਜੀ ਨੇ ਇੰਨਾ ਪ੍ਰੇਮ ਕੀਤਾ ਕਿ ਬਾਊ ਜੀ ਨੂੰ ਪਰਿਵਾਰ ਸਮੇਤ ਆਪਣੇ ਸੰਗ ਸਾਥ ਨਾਰੰਗਵਾਲ ਲੈ ਆਏ ਅਤੇ ਭਸੌੜ ਦੀ ਥਾਂ ਨਾਰੰਗਵਾਲ ਵਿਖੇ ਬਾਊ ਜੀ ਦੀ ਸਿੰਘਣੀ ਤੇ ਬੱਚਿਆਂ ਨੂੰ ਅੰਮ੍ਰਿਤ ਛਕਾਉਣ ਲਈ ਉਚੇਚਾ ਅੰਮ੍ਰਿਤ ਸਮਾਗਮ ਰਚਿਆ ਗਿਆ। ਪੰਚਖੰਡ ਦੀਵਾਨ ਭਸੌੜ ਤੋਂ ਬਾਊ ਤੇਜਾ ਸਿੰਘ ਜੀ ਨਾਲ ਮਤਭੇਦ ਹੋਣ ਕਾਰਨ ਭਾਈ ਸਾਹਿਬ ਛੇਤੀ ਹੀ ਉਪਰਾਮ ਹੋ ਗਏ। ਉਪਰੰਤ ਲੁਧਿਆਣੇ ਦੇ ਸਤਸੰਗ ਮੰਡਲਾਂ ਅਤੇ ਖਾਲਸਾ ਭੁਜੰਗੀ ਸਭਾ ਲੁਧਿਆਣਾ ਵਿਖੇ ਵਿਚਰਨ ਲੱਗ ਪਏ। 1909 ਤੋਂ 1914 ਤੱਕ ਸਭਾ ਦੇ ਹਫ਼ਤਾਵਾਰੀ ਦੀਵਾਨਾਂ ਵਿੱਚ ਭਾਈ ਸਾਹਿਬ ਜੱਥੇ ਸਮੇਤ ਸ਼ਾਮਲ ਹੁੰਦੇ ਅਤੇ ਕੀਰਤਨ ਦੇ ਆਨੰਦ ਪੁੰਚਦੇ ਰਹੇ। ਕੱਤਕ ਪੂਰਨਮਾਸ਼ੀ ਤੇ ਪੋਹ ਸੁਦੀ ਸਪਤਮੀ ਦੇ ਗੁਰਪੁਰਬਾਂ ਸਮੇਂ ਨਗਰ ਕੀਰਤਨਾਂ ਵਿੱਚ ਸ਼ਾਮਲ ਹੁੰਦੇ ਅਤੇ ਅਖੰਡ ਪਾਠ ਕਰਦੇ। 1908 ਵਿੱਚ ਮਾਲਵਾ ਖਾਲਸਾ ਹਾਈ ਸਕੂਲ ਲੁਧਿਆਣਾ ਕਾਇਮ ਹੋ ਚੁੱਕਾ ਸੀ। ਇਸ ਸਕੂਲ ਵਿੱਚ ਇਹਨਾਂ ਗੁਰਪੁਰਬਾਂ ਸਮੇਂ ਅੰਮ੍ਰਿਤ ਸੰਚਾਰ ਸਮਾਗਮ ਵੀ ਹੁੰਦੇ ਸਨ, ਜਿੱਥੇ ਬੜੇ ਕੌਤਕ ਵਰਤਦੇ ਰਹੇ। ਇੱਥੇ ਬਹੁਤ ਸਾਰੇ ਵਿਦਿਆਰਥੀ ਸਿੰਘ ਸਜੇ, ਜਿਨ੍ਹਾਂ ਵਿੱਚੋਂ ਬਹੁਤੇ ਆਪ ਦੇ ਪ੍ਰੇਮੀ ਬਣੇ ਅਤੇ ਦੁੱਖ ਸੁੱਖ ਦੇ ਸਾਂਝੀ ਵਾਲ ਬਣੇ। ਇਉਂ ਅਖੰਡ ਪਾਠਾਂ ਤੇ ਅਖੰਡ ਕੀਰਤਨਾਂ ਦੇ ਆਨੰਦ ਰੰਗ ਮਾਣਦਿਆਂ ਸਮਾਂ ਬੀਤਦਾ ਗਿਆ। ਗੁੱਜਰਵਾਲ ਦੀ ਢਾਬ। ਇਹ ਮਲਿਆਣੇ ਦੀ ਢਾਬ ਗੁੱਜਰਵਾਲ ਤੇ ਨਾਰੰਗਵਾਲ ਦੀ ਹੱਦ ਪੱਟੜੀ ਦੇ ਨੇੜੇ ਗੁੱਜਰਵਾਲ ਦੀ ਹੱਦ ਵਿੱਚ ਹੈ। ਐਬਟਾਬਾਦ ਵਿਖੇ ਨਾਮ ਦੀ ਦਾਤ ਪ੍ਰਾਪਤੀ ਤੋਂ ਪਿੱਛੋਂ ਭਾਈ ਸਾਹਿਬ ਜੀ ਨੇ ਨਾਮ ਦੀ ਅਤੁੱਟ ਕਮਾਈ ਕਰਨ ਖਾਤਰ ਇਸ ਢਾਬ ਵਾਲਾ ਉਦਿਆਨ ਸਥਾਨ ਆਣ ਮੱਲਿਆ। ਭਾਈ ਸਾਹਿਬ ਇਸ ਢਾਬ ਬਾਰੇ ਰੰਗਲੇ ਸੱਜਣ ਪੁਸਤਕ ਵਿੱਚ ਇਉਂ ਬਿਆਨ ਕਰਦੇ ਹਨ, ਇਸ ਚੋਜ ਵਿਡਾਣੀ ਢਾਬ ਦੀ ਵੀ ਬੜੀ ਅਸਚਰਜ ਕਥਾ ਹੈ। ਇੱਥੇ ਕਿਸੇ ਸਮੇਂ ਨਦੀ ਵਹਿੰਦੀ ਹੁੰਦੀ ਸੀ। ਕਈ ਵਾਰ ਆਪਣੀ ਵਜਦ ਸਮਾਧੀ ਤੋਂ ਸਾਵਧਾਨ ਹੋ ਕੇ ਵੀਰ ਸਰਵਣ ਸਿੰਘ ਜੀ ਦੱਸਿਆ ਕਰਦੇ ਸਨ ਕਿ ਕਿ ਇੱਥੋਂ ਦੀ ਢਾਬ ਕਿਨਾਰੇ ਉੱਪਰ ਦੀ ਨੀਲੇ ਘੋੜੇ ਦੀਆਂ ਟਾਪਾਂ ਸੁਣੀਂਦੀਆਂ ਹੁੰਦੀਆਂ ਸਨ ਅਤੇ ਨੀਲੇ ਘੋੜੇ ਦੇ ਸ਼ਾਹ ਸਵਾਰ ਦੀਆਂ ਅਗੰਮੀ ਫੇਰੀਆਂ ਅਕਸਰ ਇਸ ਰਸਤੇ ਪਈਆਂ ਹਨ। ਸਮੇਂ ਦੇ ਫੇਰ ਵਿੱਚ ਐਸਾ ਗੇੜ ਵੱਜਾ ਕਿ ਇੱਥੇ ਸੁੱਕੀ ਢਾਬ ਹੀ ਰਹਿ ਗਈ। ਇਸ ਢਾਬ ਦੇ ਸਮੀਪ ਹੀ ਇੱਕ ਪਿਪਲੀ ਹੋਇਆ ਕਰਦੀ ਸੀ ਜੋ ਅਸੀਂ ਆਪਣੀ ਅੱਖੀਂ ਦੇਖੀ ਹੈ। ਸਾਡੇ ਦਾਦੇ ਪੜਦਾਦੇ ਦੇ ਵਕਤ ਇੱਥੇ ਨਾਰੰਗਵਾਲ ਤੇ ਗੁੱਜਰਵਾਲ ਦੋਹਾਂ ਪਿੰਡਾਂ ਦੀਆਂ ਹੱਦਬੰਦੀ ਦੇ ਝਗੜੇ ਕਾਰਨ ਲੜਾਈਆਂ ਵੀ ਹੋਈਆਂ, ਖਾਸਾ ਚਿਰ ਹੁੰਦੀਆਂ ਰਹੀਆਂ। ਦੋਹਾਂ ਧਿਰਾਂ ਦੇ ਗੱਭਰੂ ਯੋਧੇ ਮਾਰੋ ਮਾਰ ਕਰਦੇ ਸ਼ਹੀਦ ਵੀ ਹੋ ਗਏ। ਓੜਕ ਇਸ ਢਾਬ ਦੇ ਪਾਸ ਹੀ ਹੱਦ ਬੰਨਾ ਦੋਹਾਂ ਪਿੰਡਾਂ ਦਾ ਬੱਜ ਗਿਆ। ਇਹ ਢਾਬ ਗੁੱਜਰਵਾਲ ਦੀ ਜੂਹ ਵਿੱਚ ਰਹਿ ਗਈ। ਇਸ ਢਾਬ ਅਤੇ ਪਿਪਲੀ ਦੇ ਪਾਸ ਹੀ ਨੇੜੇ ਨੇੜੇ ਖਾਸੀ ਦੂਰ ਤਾਈ ਨਾ ਦਿਨੇ ਨਾ ਰਾਤ ਕੋਈ ਪਾਂਧੀ ਲੰਘਿਆ ਕਰਦਾ ਸੀ। ਅਕਸਰ ਲੋਕ ਇਸ ਜਗ੍ਹਾ ਹਾੜ ਬੋਲਦਾ ਸੁਣਿਆ ਕਰਦੇ ਸਨ। ਇਵੇਂ ਆਵਾਜ਼ਾਂ ਆਉਣੀਆਂ ਕਿ ਮਾਰੋ ਮਾਰੋ, ਸੋਧੋ, ਫੜੋ ਫੜੋ, ਸਿਰ ਲਾ ਦਿਓ ਆਦਿਕ। ਇਹੋ ਜਿਹੀਆਂ ਭਿਅੰਕਰ ਆਵਾਜ਼ਾਂ ਆਉਂਦੀਆਂ ਸਨ। ਇਸ ਜਗ੍ਹਾ ਤੋਂ ਡਰਦੇ ਹੋਏ ਲੋਕ ਨਹੀਂ ਲੰਘਿਆ ਕਰਦੇ ਸਨ। ਅਸੀਂ ਆਪਣੀ ਅੱਖੀਂ ਪਿਪਲੀ ਵੇਖੀ ਹੈ ਅਤੇ ਆਪਣੇ ਕੰਨੀ ਹਾੜ ਬੋਲਦਾ ਸੁਣਿਆ ਹੈ। ਅੰਮ੍ਰਿਤ ਛਕਣ ਸਾਰ ਸਾਡੇ ਡਰ ਭਉ ਸਭ ਲੱਥ ਗਏ ਸਨ। ਪਰਮਾਰਥੀ ਪ੍ਰੇਮ ਦੇ ਪ੍ਰਬਲ ਹੋਣ ਕਾਰਨ ਨਾਮ ਅਭਿਆਸ ਲਈ ਇਕਾਂਤ ਜਗ੍ਹਾ ਢੂੰਡਦੇ ਢੂੰਡਦੇ ਸਾਨੂੰ ਇਹੋ ਹੀ ਜਗ੍ਹਾ ਪਸੰਦ ਆਈ। ਇੱਥੇ ਆ ਕੇ ਸਾਰੀ ਸਾਰੀ ਰਾਤ ਉੱਚੀ ਉੱਚੀ ਨਾਮ ਦਾ ਖੰਡਾ ਖੜਕਾਣਾ, ਲੋਕੀ ਸਮਝਣ ਕਿ ਹਾੜ ਬੋਲਦਾ ਹੈ, ਕਿਸੇ ਨੇ ਨੇੜੇ ਨਾ ਢੁਕਣਾ। ਇਸ ਢਾਬ ਉੱਤੇ ਬੜੀਆਂ ਹੀ ਅਭਿਆਸ ਕਮਾਈਆਂ ਹੋਈਆਂ, ਕੀਰਤਨ ਬਿਹਬਲਤਾ ਦੀਆਂ ਰਾਮ ਦੁਹਾਈਆਂ ਹੋਈਆਂ। ਹਾੜ ਬੋਲਣਾ ਤਾਂ ਦੋ ਰਾਤਾਂ ਵਿੱਚ ਹੀ ਬੰਦ ਹੋ ਗਿਆ ਸੀ, ਫਿਰ ਤਾਂ ਨਾਮ ਦੀ ਖੰਡਾ ਖੜਕਾਈ ਛਿੰਝ ਹੀ ਪੈਂਦੀ ਰਹੀ। ਉਹ ਪਿਪਲੀ ਸੁੱਕ ਗਈ ਸੀ, ਢੇਰ ਚਿਰ ਤੋਂ ਲੱਕੜੀ ਦਾ ਨਿਸ਼ਾਨ ਵੀ ਨਹੀਂ ਰਿਹਾ ਸੀ। ਦਿਨੇ ਵੀ ਇੱਥੇ, ਰਾਤ ਨੂੰ ਵੀ ਇੱਥੇ ਨਾਮ ਅਭਿਆਸ ਦੀਆਂ ਨੌਬਤਾਂ ਵੱਜਦੀਆਂ ਰਹਿਣ। ਅਕਸਰ ਦਾਸ ਇਕੱਲਾ ਹੀ ਇੱਥੇ ਗੱਜਿਆ ਸੱਜਿਆ ਕਰਦਾ ਸੀ। ਇਸ ਢਾਬ ਦੇ ਲਾਗੇ ਛਾਗੇ ਗੁੱਜਰਵਾਲ ਦੇ ਇੱਕ ਪੁਰਾਤਨ ਪ੍ਰੇਮੀ ਬਾਬਾ ਜੈਮਲ ਸਿੰਘ ਦੀ ਮਲਕੀਅਤ ਜ਼ਮੀਨ ਸੀ। ਇਹ ਬਾਬਾ ਦੂਰੋਂ ਨੇੜਿਓਂ ਮੈਨੂੰ ਇੱਥੇ ਬੈਠਿਆਂ ਨੂੰ ਦੇਖਦਾ ਸੀ। ਇਹ ਇੱਕ ਬੜੀ ਉਦਾਰ ਚਿੱਤ ਧਰਮ ਮੂਰਤੀ ਸੀ। ਭਜਨ ਦਾ ਪ੍ਰਤਾਪ ਦੇਖ ਕੇ ਇਸ ਬਾਬੇ ਜੈਮਲ ਸਿੰਘ ਨੇ ਇਸ ਢਾਬ ਨੂੰ ਪੁਟਵਾ ਕੇ ਪਾਣੀ ਹਾਂਡੇ ਪਾਣੀ ਸਿਮਣ ਤੱਕ ਦੀ ਡੂੰਘਾਈ ਕਰ ਦਿੱਤਾ। ਹੇਠੋਂ ਕੁੰਗੂ ਕੇਸਰ ਵਰਗਾ ਪਾਣੀ ਨਿਕਲ ਆਇਆ। ਉਪਰੋਂ ਵਰਖਾ ਸਮੇਂ ਸਾਵਣ ਭਾਦਰੋਂ ਦੀਆਂ ਝੜੀਆਂ ਵਿੱਚ ਰੋਹੀ ਦੇ ਖੇਤਾਂ ਦਾ ਮੀਂਹ ਦਾ ਪਾਣੀ ਸਾਰਾ ਇੱਥੇ ਆ ਕੇ ਜਮ੍ਹਾਂ ਹੋ ਜਾਣਾ। ਸਰਦੀਆਂ ਵਿੱਚ ਇਸ ਪਾਣੀ ਨੇ ਕੁੰਗੂ ਵਰਗਾ ਸਾਫ ਸੁਥਰਾ ਨਿੱਤਰ ਆਉਣਾ। ਇੱਕ ਵਿੱਗੇ ਦੇ ਵਿਸਥਾਰ ਵਿੱਚ ਇੱਥੇ ਡਲ ਡਲ ਕਰਦੀ ਨਿਖਰਵੇਂ ਅਤੇ ਨਿਤਰਵੇਂ ਪਾਣੀ ਦੀ ਚੌੜੀ ਜਿਹੀ ਝੀਲ ਬਣੀ ਰਹਿੰਦੀ ਸੀ। ਹੁਨਾਲੇ ਸਿਆਲੇ ਕਦੇ ਵੀ ਪਾਣੀ ਸੁੱਕਣਾ ਨਹੀਂ ਪਾਉਂਦਾ ਸੀ। ਇਸ ਬਾਬੇ ਨੇ ਮਹਿਜ਼ ਭਜਨ ਪ੍ਰਤਾਪੀ ਭਜਨੀਕ ਜਨਾਂ ਦੀ ਖਾਤਰ ਇਸ ਢਾਬ ਦੇ ਦੁਆਲੇ ਚਾਰ ਚੁਫੇਰੇ ਤ੍ਰਿਬੈਣੀਆਂ ਲਾ ਦਿੱਤੀਆਂ ਸਨ। ਪਿੱਪਲ ਬਰੋਟ ਅਤੇ ਨਿੰਮ ਦੇ ਬਿਰਛਾਂ ਦੇ ਇਕੱਠੇ ਜਮਾਓ ਅਤੇ ਉਗਵਾਓ ਨੂੰ ਤ੍ਰਿਬੈਣੀ ਆਖਦੇ ਹਨ, ਜਿਨ੍ਹਾਂ ਦੀ ਖਾਸੀ ਘਣੀ ਛਾਂ ਹੋ ਗਈ। ਪਰ ਜੇਲ੍ਹ ਯਾਤਰਾ ਦੇ ਲੰਮੇ ਅਰਸੇ ਅੰਦਰ ਇਹ ਤ੍ਰਿਬੈਣੀਆਂ ਸੁੱਕ ਸਕ ਗਈਆਂ। ਉਹ ਉਪਕਾਰੀ ਬਾਬਾ ਚੜ੍ਹਾਈਆਂ ਕਰ ਚੁੱਕਾ ਸੀ, ਉਸ ਦੇ ਪਿੱਛੋਂ ਕੋਈ ਰਾਖਾ ਬਾੜ ਕਰਨ ਵਾਲਾ ਅਤੇ ਪਾਣੀ ਦੀ ਆੜ ਲਾਉਣ ਵਾਲਾ ਨਾ ਰਿਹਾ। ਸੁੰਨੀ ਉਜਾੜ ਦੇਖ ਕੇ ਊਠਾਂ ਵਾਲਿਆਂ ਨੇ ਊਠਾਂ ਨੂੰ ਪਾ ਕੇ ਖਾ ਚਰਾ ਕੇ ਤ੍ਰਿਬੈਣੀਆਂ ਖਰਾਬ ਕਰ ਦਿੱਤੀਆਂ। ਇਸ ਢਾਬ ਤੇ ਵਾਪਰੇ ਅਨੇਕਾਂ ਕੌਤਕ ਹਨ। ਇੱਥੇ ਸ਼ਹੀਦ ਸਿੰਘਾਂ ਦਾ ਗੁਪਤ ਪਹਿਰਾ ਵੀ ਹੈ। ਇਕੇਰਾਂ ਦੀ ਗੱਲ ਹੈ ਕਿ ਰਾਤ ਨੂੰ ਭਾਈ ਸਾਹਿਬ ਕੁਝ ਸਿੰਘਾਂ ਸਮੇਤ ਬੈਠੇ ਅਭਿਆਸ ਕਰ ਰਹੇ ਸਨ ਕਿ ਆਪ ਨੂੰ ਢਾਬ ਵੱਲੋਂ ਕਿਸੇ ਸਿੰਘ ਦੀ ਨਾਮ ਜਪਣ ਦੀ ਗੂੰਜ ਸੁਣਾਈ ਦਿੱਤੀ, ਜੋ ਆਮ ਸੰਸਾਰੀਆਂ ਲਈ ਤਾਂ ਬੜੀ ਡਰਾਉਣੀ ਤੇ ਭਿਅੰਕਰ ਸੀ, ਪਰ ਅਭਿਆਸੀ ਜਨਾਂ ਦੇ ਹਿਰਦਿਆਂ ਨੂੰ ਧੂਹ ਪਾਉਂਦੀ ਸੀ। ਭਾਈ ਸਾਹਿਬ ਤੇ ਸਾਥੀ ਸਿੰਘ ਉਸ ਆਵਾਜ਼ ਦੀ ਸੇਧ ਵੱਲ ਤੁਰ ਪਏ। ਜਦ ਢਾਬ ਦੇ ਨੇੜੇ ਪਹੁੰਚੇ ਤਾਂ ਜਾਪਿਆ ਕਿ ਕੋਈ ਸਿੰਘ ਢਾਬ ਤੇ ਬੈਠਾ ਅਭਿਆਸ ਕਰ ਰਿਹਾ ਹੈ। ਉਸ ਅਵਸਥਾ ਵਿੱਚ ਉਸਨੂੰ ਉਦੋਂ ਬੁਲਾਉਣਾ ਯੋਗ ਨਾ ਸਮਝ ਕੇ ਸਿੰਘ ਲਾਗੇ ਹੀ ਗੁਪਤੀ ਅਭਿਆਸ ਵਿੱਚ ਜੁੱਟ ਗਏ। ਘੰਟੇ ਕੁ ਪਿੱਛੋਂ ਕਿਸੇ ਸਿੰਘ ਦੇ ਕੜਿਆਂ ਦਾ ਖੜਕਾ ਹੋ ਜਾਣ ਤੇ ਉਹ ਅਭਿਆਸੀ ਸਿੰਘ ਜੀ ਉੱਥੋਂ ਉੱਠ ਕੇ ਲਾਗਲੇ ਰਜਵਾਹੇ ਵਿੱਚ ਜਾ ਬੈਠੇ। ਸਾਰੇ ਸਿੰਘ ਵੀ ਭਾਈ ਸਾਹਿਬ ਸਮੇਤ ਪਿੱਛੇ ਪਿੱਛੇ ਗਏ। ਸਾਰੇ ਸਿੰਘ ਕੁਝ ਦੂਰੀ ਤੇ ਬੈਠ ਗਏ। ਉਸ ਅਭਿਆਸੀ ਸਿੰਘ ਦੇ ਰੋਮ ਰੋਮ ਵਿੱਚੋਂ ਨਾਮ ਅਭਿਆਸ ਦੀ ਧੁਨੀ ਦੀਆਂ ਗੂੰਜਾਂ ਸੁਣਾਈ ਦੇਣ ਲੱਗ ਪਈਆਂ। ਇੰਨੇ ਨੂੰ ਫਿਰ ਕਿਸੇ ਦੇ ਕੜੇ ਖੜਕ ਗਏ, ਜਿਸ ਤੇ ਉਹ ਸਿੰਘ ਅਜਿਹਾ ਅਲੋਪ ਹੋਇਆ ਕਿ ਫਿਰ ਦਰਸ਼ਨ ਨਹੀਂ ਹੋ ਸਕੇ। ਇੱਕ ਵਾਰੀ ਭਾਈ ਸਾਹਿਬ ਜੀ, ਭਾਈ ਸਰਵਣ ਸਿੰਘ ਜੀ ਤੇ ਦੋ ਹੋਰ ਸਿੰਘ ਇਸ ਢਾਬ ਤੇ ਪੁੱਜ ਕੇ ਕੀਰਤਨ ਰੰਗਾਂ ਵਿੱਚ ਜੁੱਟ ਗਏ। ਕੀਰਤਨ ਰੰਗਾਂ ਵਿੱਚ ਸਾਜ ਹੱਥਾਂ ਵਿੱਚ ਹੀ ਰਹਿ ਗਏ ਅਤੇ ਨਾਮ ਸਮਾਧੀਆਂ ਵਿੱਚ ਜੁੜ ਗਏ। ਦੂਜੇ ਪਾਸੇ ਨਾਰੰਗਵਾਲ ਵਿਖੇ ਭਾਈ ਸਾਹਿਬ ਜੀ ਦੀ ਸੁਪਤਨੀ ਬੇਬੇ ਕਰਤਾਰ ਕੌਰ ਜੀ, ਜੋ ਕਿ ਉਡੀਕ ਵਿੱਚ ਬੈਠੇ ਸਨ, ਨੂੰ ਆਤਮ ਵਾਇਰਲੈਸ ਪੁੱਜ ਗਈ ਅਤੇ ਉਹ ਤੁਰਤ ਪ੍ਰਸ਼ਾਦੇ ਸਜਾ ਕੇ ਅੱਧੀ ਰਾਤ ਨੂੰ ਹੀ ਢਾਬ ਤੇ ਲੈ ਆਏ। ਚਾਰ ਬਾਟੇ ਤੇ ਜਲ ਦਾ ਸਰਬਲੋਹੀ ਗੜਵਾ ਵੀ ਨਾਲ ਸੀ। ਇਹ ਵੇਖ ਕੇ ਭਾਈ ਸਰਵਣ ਸਿੰਘ ਜੀ ਦੀਆਂ ਡਾਢਾਂ ਨਿਕਲ ਗਈਆਂ ਅਤੇ ਆਪਣੇ ਕਪਾਟ ਖੁੱਲੇ ਹੋਏ ਹੋਣ ਦੀ ਸੂਖਸ਼ਮ ਹਉਮੈ ਦੇ ਕੜ ਟੁੱਟ ਗਏ। ਹੈਰਾਨ ਹੋ ਕੇ ਬੇਬੇ ਜੀ ਦੀ ਚਰਨੀ ਢਹਿ ਪਏ ਅਤੇ ਕਹਿਣ ਲੱਗੇ ਕਿ ਇਹਨਾਂ ਨੂੰ ਕਿਸ ਅਗੰਮੀ ਸ਼ਕਤੀ ਨੇ ਇੱਕ ਮੀਲ ਤੇ ਬੈਠਿਆਂ ਦੀ ਸੂਝ ਬਖਸ਼ੀ ਕਿ ਅਸੀਂ ਚਾਰ ਸਿੰਘ ਢਾਬ ਤੇ ਬੈਠੇ ਗੱਫੇ ਲਾਉਣ ਵਾਲੇ ਹਾਂ। ਇਸ ਢਾਬ ਤੇ ਭਾਈ ਸਰਵਣ ਸਿੰਘ ਜੀ ਫੱਲੇਵਾਲ ਨਾਲ ਪਈਆਂ ਪ੍ਰੇਮ ਪੀਂਗਾਂ ਦੀਆਂ ਵੀ ਅਚਰਜ ਕਹਾਣੀਆਂ ਹਨ। ਕਈ ਵਾਰ ਭਾਈ ਸਾਹਿਬ ਤੇ ਭਾਈ ਸਰਵਣ ਸਿੰਘ ਜੀ ਨੇ ਸਾਰੀ ਸਾਰੀ ਰਾਤ ਦੋਹਾਂ ਪਿੰਡਾਂ ਦੇ ਵਿਚਕਾਰ ਹੀ ਘੁੰਮਦੇ ਰਹਿਣਾ ਅਤੇ ਕੰਘੀਆਂ ਪਾ ਕੇ ਨਾਮ ਅਭਿਆਸੀ ਲਟਕ ਵਿੱਚ ਇਸ ਉਦਿਆਨ ਅਸਥਾਨ ਵਿੱਚ ਘੁੰਮਦਿਆਂ ਫਿਰਦਿਆਂ ਨੇ ਸਾਰੀ ਸਾਰੀ ਰਾਤ ਬਿਤਾ ਦੇਣੀ। ਪੁਸਤਕ ਜੋਤ ਵਿਗਾਸ ਦੀ ਅੰਤਕਾ ਵਿੱਚ ਇਸ ਢਾਬ ਤੇ ਵਾਪਰਿਆ ਇੱਕ ਅਸਚਰਜ ਪ੍ਰਸੰਗ ਇਉਂ ਦਰਜ ਹੈ। ਜਥੇਦਾਰ ਰਾਮ ਸਿੰਘ ਜੀ ਦੇ ਘਰ ਅਖੰਡ ਪਾਠ ਦੇ ਸਮਾਗਮ ਦੀ ਸਮਾਪਤੀ ਪਿੱਛੋਂ ਭਾਈ ਸਾਹਿਬ ਜੀ, ਭਾਈ ਅੱਤਰ ਸਿੰਘ ਜੀ, ਗਿਆਨੀ ਦਲੀਪ ਸਿੰਘ ਤੇ ਗਿਆਨੀ ਹਰਭਜਨ ਸਿੰਘ ਜੀ ਸਮੇਤ ਗੁੱਜਰਵਾਲ ਤੋਂ ਆਪਣੇ ਪਿੰਡ ਨਾਰੰਗਵਾਲ ਨੂੰ ਆਉਂਦੇ ਹੋਏ ਗੁੱਜਰਵਾਲ ਦੀ ਢਾਬ ਮਲਿਆਣੇ ਪਰ ਜਾ ਬੈਠੇ। ਗੁੱਜਰਵਾਲ ਤੋਂ ਨਾਰੰਗਵਾਲ ਦਾ ਰਸਤਾ ਵੀ ਇਸ ਤੋਂ ਥੋੜੀ ਦੂਰ ਪਰ ਹੀ ਜਾਂਦਾ ਹੈ। ਸ਼ਾਮ ਨੂੰ ਅਕਸਰ ਇਸ ਢਾਬ ਦੇ ਕੰਢੇ ਬੈਠ ਕੇ ਭਾਈ ਸਾਹਿਬ ਰਹਿਰਾਸ ਸਾਹਿਬ ਦਾ ਪਾਠ ਕਰਿਆ ਕਰਦੇ ਸਨ। ਕਈ ਵਾਰ ਬਹੁਤ ਸਿੰਘ ਵੀ ਨਾਲ ਹੁੰਦੇ ਸਨ। ਢਾਬ ਦਾ ਪ੍ਰਸੰਗ ਇਹ ਹੈ ਕਿ ਇੱਥੇ ਆ ਕੇ ਭਾਈ ਸਾਹਿਬ ਨੇ ਚਿਤਵਿਆ ਕਿ ਗਿਆਨੀ ਹਰਭਜਨ ਸਿੰਘ ਤੇ ਗਿਆਨੀ ਦਲੀਪ ਸਿੰਘ ਦੋਹਾਂ ਨੂੰ ਨਾਮ ਦੇ ਬੜੇ ਰੰਗ ਚੜੇ ਹਨ। ਜੋਤ ਦਾ ਝਲਕਾਰ ਇਹਨਾਂ ਦੇ ਅੰਦਰ ਚਮਕ ਰਿਹਾ ਹੈ, ਇਹਨਾਂ ਦੇ ਚਰਨ ਚੁੰਮੀਏ। ਇਤਨੇ ਨੂੰ ਇਹ ਦੋਨੋਂ ਸੱਜਣ ਢਾਬ ਦੇ ਕੰਢੇ ਸੱਜ ਕੇ ਨਾਮ ਰੰਗਾਂ ਵਿੱਚ ਮਸਤ ਹੋ ਸੌ ਗਏ। ਇੱਧਰ ਭਾਈ ਸਾਹਿਬ ਨੇ ਅਰਦਾਸਾ ਕੀਤਾ ਕਿ ਅਸੀਂ ਇਹਨਾਂ ਦੇ ਚਰਨ ਚਟੀਏ ਤੇ ਇਹਨਾਂ ਨੂੰ ਪਤਾ ਵੀ ਨਾ ਲੱਗੇ। ਜਦ ਇਹ ਦੋਨੋਂ ਸੌ ਗਏ ਤਾਂ ਭਾਈ ਸਾਹਿਬ ਨੇ ਚਰਨ ਚੱਟਣ ਤੋਂ ਉਪਰੰਤ ਇਹਨਾਂ ਦੋਹਾਂ ਦੇ ਚਰਨ ਆਤਮਕ ਬਲ ਨਾਲ ਆਪਣੇ ਹਿਰਦੇ ਵਿੱਚ ਰੱਖ ਲਏ। ਜਦ ਇਹ ਖੇਡ ਵਰਤ ਰਹੀ ਸੀ ਤਾਂ ਭਾਈ ਅੱਤਰ ਸਿੰਘ ਜੀ ਚੱਕ ਵਾਲ ਪਾਸ ਹੀ ਬੈਠੇ ਸਨ। ਜਦੋਂ ਭਾਈ ਹਰਭਜਨ ਸਿੰਘ ਤੇ ਦਲੀਪ ਸਿੰਘ ਕੁਝ ਚਿਰ ਪਿੱਛੋਂ ਜਾਗੇ ਤਾਂ ਉਹਨਾਂ ਨੂੰ ਆਪਣੇ ਪੈਰ ਲੱਤਾਂ ਨਾਲ ਲੱਗੇ ਦਿਖਾਈ ਹੀ ਨਾ ਦੇਣ ਤੇ ਨਾ ਭਾਈ ਸਾਹਿਬ ਹੀ ਨਜ਼ਰ ਆਉਣ। ਉਹ ਬੜੇ ਹੈਰਾਨ ਹੋਏ ਤੇ ਉਹਨਾਂ ਭਾਈ ਅੱਤਰ ਸਿੰਘ ਜੀ ਨੂੰ ਪੁੱਛਿਆ। ਭਾਈ ਅੱਤਰ ਸਿੰਘ ਜੀ ਨੇ ਦੱਸਿਆ ਕਿ ਤੁਸੀਂ ਅਰਦਾਸਾ ਸੋਧੋ, ਤੁਹਾਡਾ ਕਾਰਜ ਸਿੱਧ ਹੋ ਜਾਏਗਾ। ਜਦ ਇਹਨਾਂ ਨੇ ਅਰਦਾਸਾ ਸੋਧਿਆ ਤਾਂ ਦੋਹਾਂ ਨੂੰ ਆਪਣੇ ਚਰਨ ਵੀ ਸਰੀਰ ਨਾਲ ਲੱਗੇ ਲੱਭ ਪਏ ਤੇ ਭਾਈ ਸਾਹਿਬ ਵੀ ਨਜ਼ਰ ਆ ਗਏ। ਫਿਰ ਇੱਥੋਂ ਉੱਠ ਕੇ ਭਾਈ ਸਾਹਿਬ ਕਈ ਦਿਨ ਪਿੱਛੋਂ ਇਹਨਾਂ ਸਭਨਾਂ ਸਮੇਤ ਆਪਣੇ ਘਰ ਨਾਰੰਗਵਾਲ ਪਹੁੰਚੇ। 1908 ਤੋਂ 14 ਤੱਕ ਦੇ ਸਮਾਚਾਰ ਤੇ ਅਖੰਡ ਪਾਠਾਂ ਦੇ ਲਾਹੇ। ਇਸ ਸਮੇਂ ਅੰਦਰ ਭਾਈ ਸਾਹਿਬ ਅਨੇਕਾਂ ਅਖੰਡ ਪਾਠਾਂ ਤੇ ਕੀਰਤਨ ਸਮਾਗਮਾਂ ਦੇ ਲਾਹੇ ਪੁੰਚਦੇ ਰਹੇ ਅਤੇ ਅਨੇਕ ਰੂਹਾਂ ਨੇ ਅੰਮ੍ਰਿਤਪਾਨ ਕੀਤਾ। ਇਸ ਸਮੇਂ ਇੱਕ ਅਖੰਡ ਪਾਠ ਸਮਾਗਮ ਸ੍ਰੀ ਬਾਊ ਮਾਲ ਸਿੰਘ ਜੀ ਦੇ ਨਗਰ ਸਰਲੀ ਵਿਖੇ ਹੋਇਆ। ਭਾਈ ਸਾਹਿਬ ਸਾਰੇ ਜੱਥੇ ਸਮੇਤ ਇੱਕ ਦਿਨ ਪਹਿਲਾਂ ਟਾਂਗਰੇ ਸਟੇਸ਼ਨ ਆ ਉਤਰੇ। ਅੱਗੋਂ ਸ੍ਰੀ ਬਾਊ ਜੀ ਨੰਗੇ ਪੈਰੀਂ ਸਟੇਸ਼ਨ ਤੇ ਪਹੁੰਚੇ ਹੋਏ ਸਨ ਅਤੇ ਜੱਥੇ ਨੂੰ ਵੇਖ ਕੇ ਛਪਾਲ ਧੂੜੀ ਵਿੱਚ ਡਿੱਗ ਪਏ। ਬਾਊ ਜੀ ਦੀ ਦਸ਼ਾ ਬਹੁਤ ਬੈਰਾਗਮਈ ਸੀ। ਸਾਰੇ ਸਿੰਘ ਉਹਨਾਂ ਦੀ ਵੈਰਾਗੀ ਦਸ਼ਾ ਦੇਖ ਦੇਖ ਕੇ ਵੈਰਾਗਮਈ ਉਛਾਲਿਆਂ ਵਿੱਚ ਆ ਰਹੇ ਸਨ। ਸ੍ਰੀ ਬਾਊ ਜੀ ਇਹ ਸ਼ਬਦ ਪੜ੍ਹ ਰਹੇ ਸਨ। ਧੂੜੀ ਵਿੱਚ ਲੁੜੰਦੜੀ ਸੋਹਾਂ, ਨਾਨਕ ਤੈ ਸ਼ਹਿ ਨਾਲੇ। ਟਾਂਗਰੇ ਸਟੇਸ਼ਨ ਤੇ ਹੀ 4 ਘੰਟੇ ਖੜੇ ਖੜੋਤਿਆਂ ਕੀਰਤਨ ਹੋਇਆ। ਬੜਾ ਅਜਬ ਰੰਗ ਬੱਜਾ, ਜੋ ਕਹਿਬੇ ਕੋ ਸ਼ੋਭਾ ਨਹੀਂ, ਦੇਖਾ ਹੀ ਪਰਵਾਨ ਹੈ। ਇਹਨਾਂ ਕੀਰਤਨ ਰੰਗਾਂ ਵਿੱਚ ਕੀਰਤਨ ਕਰਦਿਆਂ 4-5 ਮੀਲ ਤੁਰ ਕੇ ਸਾਰਾ ਜੱਥਾ ਸਰਲੀ ਨਗਰ ਪੁੱਜਾ। ਅੱਗੋਂ ਸਾਰਾ ਪਿੰਡ ਅਗਵਾਈ ਲਈ ਆਇਆ ਹੋਇਆ ਸੀ। ਘਰ ਪੁੱਜ ਕੇ ਰਾਤ 10 ਵਜੇ ਤੱਕ ਖੂਬ ਕੀਰਤਨ ਹੋਇਆ। ਬੇਬੇ ਨਿਹਾਲ ਕੌਰ ਜੀ ਨੇ ਜੱਥੇ ਦੀ ਅਤੁੱਟ ਸੇਵਾ ਕੀਤੀ। ਬੜੀ ਚੜ੍ਹਦੀ ਕਲਾ ਵਿੱਚ ਅਖੰਡ ਪਾਠ ਤੇ ਕੀਰਤਨ ਸਮਾਗਮ ਹੋਇਆ ਅਤੇ ਜਥਾ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਦੀ ਯਾਤਰਾ ਕਰਦਾ ਹੋਇਆ ਵਾਪਸ ਨਾਰੰਗਵਾਲ ਪੁੱਜ ਗਿਆ। ਇੱਕ ਵਾਰੀ ਪਿੰਡ ਨੱਥੋਵਾਲ ਵਿੱਚ ਜੱਥੇ ਵੱਲੋਂ ਅਖੰਡ ਪਾਠ ਹੋ ਰਿਹਾ ਸੀ ਕਿ ਸ਼੍ਰੀਮਾਨ ਭਾਈ ਸਾਹਿਬ ਜੀ ਦੀ ਸ਼੍ਰੀ ਅਖੰਡ ਪਾਠ ਵਿੱਚ ਰਾਤ ਦੀ ਰੋਲ ਆ ਗਈ। ਭਾਈ ਸਾਹਿਬ ਬਹੁਤ ਚਿਰ ਅਖੰਡ ਪਾਠ ਕਰਦੇ ਰਹੇ। ਰਾਤ ਟਿੱਕੀ ਹੋਈ ਸੀ ਅਤੇ ਉਦੋਂ ਲਾਊਡ ਸਪੀਕਰ ਤਾਂ ਹੁੰਦੇ ਹੀ ਨਹੀਂ ਸਨ, ਪਰ ਭਾਈ ਸਾਹਿਬ ਜੀ ਐਸੇ ਆਤਮ ਰੰਗਾਂ ਵਿੱਚ ਉੱਚੀ ਉੱਚੀ ਅਖੰਡ ਪਾਠ ਕਰ ਰਹੇ ਸਨ ਕਿ ਉਹਨਾਂ ਦੀ ਆਵਾਜ਼ ਪਿੰਡ ਦੇ ਦੂਜੇ ਪਾਸੇ ਸੁਣਾਈ ਦੇ ਰਹੀ ਸੀ। ਜੋ ਵੀ ਆਪ ਜੀ ਪਾਸੋਂ ਪਾਠ ਸੁਣਦਾ ਮੋਹਿਤ ਹੁੰਦਾ ਜਾਂਦਾ ਸੀ। ਕਰਨਲ ਪਿਆਰਾ ਸਿੰਘ ਜੀ ਤੇ ਸ੍ਰੀ ਬਾਊ ਮੱਲ ਸਿੰਘ ਜੀ ਦਾ ਰਸਾਲਾ ਇਨੀ ਦਿਨੀ ਅੰਬਾਲੇ ਛਾਉਣੀ ਵਿੱਚ ਹੁੰਦਾ ਸੀ, ਜਿਨ੍ਹਾਂ ਦੀ ਖਿੱਚ ਸਦਕਾ ਅੰਬਾਲਾ ਛਾਉਣੀ ਉਦੋਂ ਸਮਾਗਮਾਂ ਦਾ ਗੜ੍ਹ ਬਣਿਆ ਰਿਹਾ। ਬੜੇ ਅਦਭੁਤ ਨਜ਼ਾਰਿਆਂ ਵਾਲੇ ਅਨੇਕਾਂ ਸਮਾਗਮ ਇੱਥੇ ਹੁੰਦੇ ਰਹੇ। 1910 ਈਸਵੀ ਦਾ ਵਿਸਾਖ ਸੀ ਜਦ ਨਾਰੰਗਵਾਲ ਵਿੱਚ ਸਰਦਾਰ ਕਿਸ਼ਨ ਸਿੰਘ ਦੇ ਗ੍ਰਹਿ ਵਿਖੇ ਅਸਚਰਜ ਰੰਗਾਂ ਵਿੱਚ ਅਖੰਡ ਪਾਠ ਹੋਇਆ। ਇਸ ਸਮਾਗਮ ਦੇ ਆਰੰਭ ਵਿੱਚ ਹੀ ਗਿਆਨੀ ਨਾਹਰ ਸਿੰਘ ਜੀ ਮਾਲਵਾ ਖਾਲਸਾ ਹਾਈ ਸਕੂਲ ਦੇ ਭੁਜੰਗੀਆਂ ਦਾ ਜੱਥਾ ਲੈ ਕੇ ਪੁੱਜੇ, ਜਿਨ੍ਹਾਂ ਵਿੱਚ ਭੁਜੰਗੀ ਗੁਰਬਖਸ਼ ਸਿੰਘ ਕਮਾਲਪੁਰੀਆ ਵੀ ਸੀ। ਇਸ ਨੇ ਅੰਮ੍ਰਿਤਪਾਨ ਕਰਨ ਦੀ ਅਭਿਲਾਖਾ ਪ੍ਰਗਟ ਕੀਤੀ। ਉਹਨਾਂ ਦਿਨਾਂ ਵਿੱਚ ਜੱਥੇ ਦੀ ਪੱਕੀ ਮਰਿਆਦਾ ਮੁੱਢ ਤੋਂ ਹੀ ਚੱਲੀ ਆ ਰਹੀ ਸੀ ਕਿ ਅੰਮ੍ਰਿਤ ਛਕਣ ਦੇ ਵਪਾਰੀਆਂ ਨੂੰ ਮੁੱਢ ਤੋਂ ਅੰਤ ਤਾਈਂ ਸਾਰਾ ਅਖੰਡ ਪਾਠ ਸੁਣਨ ਲਈ ਤਤਪਰ ਹੋਣਾ ਪੈਂਦਾ ਸੀ। ਭਾਈ ਗੁਰਬਖਸ਼ ਸਿੰਘ ਜੀ ਸਾਰਾ ਅਖੰਡ ਪਾਠ ਇੱਕੋ ਬੈਠਕ ਵਿੱਚ ਸਰਵਣ ਕਰਨ ਲਈ ਜੁੜ ਬੈਠੇ। ਜਿਉਂ ਜਿਉਂ ਅਮੋਘ ਬਾਣ ਬਾਣੀ ਦੇ ਲੱਗਦੇ ਸਨ, ਤਿਉਂ ਤਿਉਂ ਹੋਰ ਤੋਂ ਹੋਰ ਵੈਰਾਗ ਵਿਆਕੁਲਤਾ ਉਹਨਾਂ ਦੀ ਵੱਧਦੀ ਜਾਂਦੀ ਸੀ। ਉੱਧਰ ਬਾਣੀ ਦੇ ਬਾਣ ਬਹਾਉਣ ਵਾਲੇ ਅਤ ਰਸੀਏ ਨਾਮ ਅਭਿਆਸੀ ਪਾਠੀ ਜਨ ਸਿਨ ਸਿਨ ਕੇ ਤੀਰ ਚਲਾਉਂਦੇ ਸਨ। ਅਖੰਡ ਪਾਠ ਸੁਣਦਿਆਂ ਸੁਣਦਿਆਂ ਵੀਰ ਦੀ ਸਾਰੀ ਰੁਮਾਵਲੀ ਰੁਮਕ ਉੱਠੀ। ਐਸਾ ਜਾਪੇ ਕਿ ਗੁਰਮੁਖ ਰੋਮ ਰੋਮ ਹਰ ਧਿਆਵੈ। ਵੀਰ ਗੁਰਬਖਸ਼ ਸਿੰਘ ਜੀ ਅੰਮ੍ਰਿਤਪਾਨ ਕਰਕੇ ਤਾਂ ਲੋਟ ਪੋਟ ਹੀ ਹੋ ਗਏ, ਅੱਖਾਂ ਟਟਾਰੇ ਲੱਗ ਗਈਆਂ ਤੇ ਕਪਾਟ ਖੁੱਲ ਗਏ ਅਤੇ ਰੋਮ ਰੋਮ ਵਿੱਚ ਗੁਰਮਤਿ ਨਾਮ ਪ੍ਰਵੇਸ਼ ਹੋ ਗਿਆ। ਨਾਰੰਗ ਵਾਲ ਭੋਗ ਪਾ ਕੇ ਇਹਨਾਂ ਰੰਗਾਂ ਤਰੰਗਾਂ ਵਿੱਚ ਹੀ ਅਜਿਹੀ ਕੋਈ ਅਗੰਮੀ ਧੂ ਪਈ ਕਿ ਪਿੰਡ ਫੱਲੇਵਾਲ ਭਾਈ ਸਰਵਣ ਸਿੰਘ ਜੀ ਦੀ ਕੁਟੀਆ ਵਿੱਚ ਪੁੱਜ ਕੇ ਸ੍ਰੀ ਅਖੰਡ ਪਾਠ ਆਰੰਭ ਹੋ ਗਏ। ਇਸ ਸਮੇਂ ਨਵ ਜੋਬਨ ਬਾਲੜੇ ਭਾਈ ਗੁਰਬਖਸ਼ ਸਿੰਘ ਜੀ ਨੇ ਐਸੇ ਵੇਗ ਵਿੱਚ ਅਖੰਡ ਪਾਠ ਆਰੰਭ ਕੀਤਾ ਕਿ ਸੁਣਨ ਹਾਰੇ ਦੰਗ ਰਹਿ ਗਏ। ਇੱਕ ਕਟਕ ਕੌਤਕੀ ਨਜ਼ਾਰਾ ਬੱਜ ਗਿਆ। ਇਸਤਰੀ ਮਰਦ ਦੂਰ ਦੂਰ ਤੱਕ ਉੱਠ ਕੇ ਖਲੋ ਗਏ। ਲਗਾਤਾਰ 5 ਘੰਟੇ ਇਹ ਆਨੰਦ ਨਜ਼ਾਰਾ ਖਿੜਿਆ ਰਿਹਾ। ਅਜਿਹੇ ਰੰਗਾਂ ਤਰੰਗਾਂ ਵਿੱਚ ਹੀ ਸਾਰਾ ਅਖੰਡ ਪਾਠ ਸੰਪੂਰਨ ਹੋਇਆ। ਵੈਸਾਖ ਦਾ ਮਹੀਨਾ ਹੋਣ ਕਰਕੇ ਗਰਮੀ ਖਾਸੀ ਪੈ ਰਹੀ ਸੀ। ਇੱਥੋਂ ਵਿਦਾਇਗੀ ਦਾ ਹਾਲ ਭਾਈ ਸਾਹਿਬ ਰੰਗਲੇ ਸੱਜਣ ਵਿੱਚ ਇਉਂ ਲਿਖਦੇ ਹਨ। ਨਗਨ ਪੈਰੀ ਹੀ ਪਧਾਰ ਨਿਕਲੇ, ਸੀਸਾਂ ਉੱਤੇ ਕੰਬਲ ਦੇ ਦੁਮਾਲੇ ਹਨ, ਗਾਤਰੇ ਸਜਾਏ ਹੋਏ ਹਨ, ਚੱਕਰ ਗਲ ਵਿੱਚ ਲਟਕਦੇ ਹਨ, ਇੱਕ ਇੱਕ ਆਸਣ ਓੜਿਆ ਹੋਇਆ ਹੈ, ਤੇੜ ਕਛਹਿਰੇ ਹੀ ਕਛਹਿਰੇ ਹਨ, ਪਜਾਮਾ ਕਿਸੇ ਦੇ ਨਹੀਂ, ਨਾ ਕੋਈ ਰਾਹ ਹੈ ਨਾ ਪੰਧ ਹੈ, ਕਿਸੇ ਅਜਗੈਬੀ ਧੂ ਦੇ ਧੂਹੇ ਜਾਂਦੇ ਹਾਂ, ਪਤਾ ਨਹੀਂ ਕਿੱਥੇ ਜਾਂਦੇ ਹਾਂ। ਜਾਂਦਿਆਂ ਜਾਂਦਿਆਂ ਜਿੱਥੇ ਵੀਰ ਗੁਰਬਖਸ਼ ਸਿੰਘ ਜੀ ਕਿਲਕਾਰਨੀ ਧੁਨੀ ਲਾਏ ਖੜੋਵਣ, ਉੱਥੇ ਸਾਰੇ ਖੜ ਜਾਵੀਏ। ਤੁਰੇ ਜਾਂਦਿਆਂ ਨੂੰ ਕਿਸੇ ਨੂੰ ਇਹ ਪਤਾ ਨਹੀਂ ਕਿਸ ਰਸਤੇ ਜਾ ਰਹੇ ਹਾਂ। ਉਦੋਂ ਹੀ ਪਤਾ ਲੱਗਾ ਕਿ ਕਿਲ੍ਹਾ ਰਾਏਪੁਰ ਸਟੇਸ਼ਨ ਤੇ ਜਾ ਪੁੱਜੇ। ਗੁਰਮੁਖ ਸਟੇਸ਼ਨ ਮਾਸਟਰ ਨੇ ਅੱਖਾਂ ਮੀਟ ਕੇ ਡੱਬੇ ਚ ਹੱਥ ਪਾਇਆ ਤਾਂ 5 ਟਿਕਟਾਂ ਅੰਬਾਲਾ ਛਾਉਣੀ ਦੀਆਂ ਨਿਕਲੀਆਂ, ਜਾਂ ਭਾਈ ਸਾਹਿਬ ਨੂੰ ਦਿੱਤੀਆਂ ਤਾਂ ਭਾਈ ਸਰਵਣ ਸਿੰਘ ਜੀ ਬੋਲ ਉੱਠੇ ਕਿ ਛਾਉਣੀ ਵਿਖੇ ਬਾਊ ਮੱਲ ਸਿੰਘ ਜੀ ਤੇ ਭਾਈ ਪਿਆਰਾ ਸਿੰਘ ਜੀ ਦੀਆਂ ਰੂਹਾਂ ਖਿੱਚ ਰਹੀਆਂ ਹਨ। ਰਸਤੇ ਵਿੱਚ ਭਾਈ ਗੁਰਬਖਸ਼ ਸਿੰਘ ਦੀ ਬਿਰਾਗ ਬੇਬਲਤਾ ਦੇ ਅਜਬ ਨਜ਼ਾਰੇ ਬੱਜੇ ਰਹੇ। ਮਨ ਮੇਲੀਆਂ ਦੀ ਆਤਮਕ ਵਾਇਰਲੈਸ ਛਾਉਣੀ ਪੁੱਜ ਚੁੱਕੀ ਸੀ ਤੇ ਪਰਸਪਰ ਮਿਲ ਕੇ ਸਾਰੇ ਗਦ ਗਦ ਹੋ ਗਏ। ਭਾਈ ਗੁਰਬਖਸ਼ ਸਿੰਘ ਜੀ ਦੀਆਂ ਵੈਰਾਗ ਕੀਰਤਨ ਕਾਂਗਾਂ ਠੱਲੀਆਂ ਨਾ ਜਾਣ। ਰਾਤ ਬਿਸਰਾਮ ਕੀਤਾ। ਦਿਨ ਚੜ੍ਹਦੇ ਫੌਜੀ ਸੱਜਣ ਤਾਂ ਆਪੋ ਆਪਣੀਆਂ ਡਿਊਟੀਆਂ ਤੇ ਚਲੇ ਗਏ। ਸਿੰਘ ਖੂਹ ਲਾਗੇ ਰੇਤ ਤੇ ਜਾ ਲੇਟੇ। ਤਕੜੀ ਧੁੱਪ ਚੜ੍ਹਨ ਤੱਕ ਜਦ ਕੋਈ ਵੀ ਨਾ ਬੌੜਿਆ ਤਾਂ ਪਿਛਾਂ ਚਾਲੇ ਪਾਉਣ ਦੀ ਸਭ ਦੀ ਸਲਾਹ ਬਣ ਗਈ। ਇੰਨੇ ਨੂੰ ਬਾਊ ਮੱਲ ਸਿੰਘ ਜੀ ਹੱਥ ਵਿੱਚ ਲੱਜ ਡੋਲ ਫੜੀ ਆ ਗਏ। ਬਾਊ ਜੀ ਨੇ ਅੰਤਰਗਤੀ ਸਾਡੀ ਪਿਛਾਂ ਮੁੜਨ ਦੀ ਰੁਚੀ ਜਾਂਚ ਲਈ ਤੇ ਵੈਰਾਗੀ ਲਟਕ ਵਿੱਚ ਆਪ ਮੁਹਾਰੇ ਉਹਨਾਂ ਦੇ ਮੁੱਖੋਂ ਇਹ ਧੁਨੀ ਨਿਕਲੀ। ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਂਦੇ। ਕਟਕ ਦਾ ਬਿਰਹਾ ਤੇ ਵੈਰਾਗ ਸੀ। ਗਗਨ ਵੱਲ ਨੂੰ ਮੁਖਾਰ ਬਿੰਦ ਡੋਲ ਖੂਹੇ ਅੰਦਰ ਲਮਕਿਆ ਹੋਇਆ ਤੇ ਲੱਜ ਹੱਥ ਵਿੱਚ ਫੜੀ ਹੋਈ। ਅਨੁਪਮ ਲਟਕਾਂ ਵਿੱਚ ਸਾਰਾ ਸ਼ਬਦ ਅਲਾਪਨ ਕੀਤਾ। ਸਾਡੀਆਂ ਪਿਛਾਂ ਪਰਤਣ ਵਾਲੀਆਂ ਸਲਾਹਾਂ ਸਭ ਵਿੱਚੇ ਹੀ ਰਹਿ ਗਈਆਂ। ਅਖੰਡ ਪਾਠ ਕਰਨ ਦੇ ਤਿਆਰੇ ਹੋ ਗਏ। ਪ੍ਰੇਮ ਜਕੜਾਂ ਦੇ ਜੂੜ ਪੈ ਗਏ। ਅਖੰਡ ਪਾਠ ਤੋਂ ਪਹਿਲਾਂ ਅਜਿਹਾ ਕਲਾ ਕ੍ਰਿਸ਼ਮੀ ਕੀਰਤਨ ਹੋਇਆ ਜਿਸ ਦੀ ਸਰੋਤ ਦਾ ਫਟਿਆ ਹੋਇਆ ਇੱਕ ਪੰਖੜੂ ਹੀਰਾ ਹਰਬਚਨ ਸਿੰਘ ਕੀਰਤਨ ਮੰਡਲਾਂ ਤੋਂ ਬਾਹਰ ਹੀ ਚੌਂਕੜਾ ਮਾਰ ਬੈਠਾ। ਬਸ ਫਿਰ ਉੱਠਣ ਦੀ ਸੋਝੀ ਨਾ ਰਹੀ। ਨਿਰੰਕਾਰੀ ਮੀਰ ਸ਼ਿਕਾਰੀ ਉਪਕਾਰੀ ਵੀਰ ਬਾਊ ਮੱਲ ਸਿੰਘ ਜੀ ਨੇ ਮੌਕਾ ਤਾੜ ਇਸ ਨੈਣ ਮਗਨੀਲੇ ਅਤੇ ਹੋਸ਼ ਮਸਤੀਲੇ ਆਹੂ ਨੂੰ ਉਸੇ ਤਰ੍ਹਾਂ ਚੁੱਕ ਉਠਾ ਕੇ ਬੈਠੇ ਬਿਠਾਏ ਨੂੰ ਅੰਦਰ ਵਾਰ ਕੀਰਤਨ ਮੰਡਲ ਦੇ ਸਨਮੁਖ ਲਿਆ ਸਥਿਤ ਕੀਤਾ। ਨੀਰੋ ਨੀਰ ਹੋਏ ਇਸ ਨਵਲ ਵੈਰਾਗੀ ਵੀਰ ਨੂੰ ਕੀਰਤਨ ਪ੍ਰੇਮੀ ਜਨਾਂ ਨੇ प्रेम चाबक होर भी कस कस लाए, बस सारे कीर्तन विच उठने नहीं पाए, हिले नहीं, जमके नहीं, परमारत संबंधी सो सो हुजतां करन वाले वीर हरबचन सिंह जी अज किसे अनूठड़ी बंधना विच बंदीजे होए लट्टू हो बैठे हन। भाई हरबचन सिंह जी तीन दिन तीन रातां एक टक सहज समाधि विच अखंड पाठ ते अखंड कीर्तन विच जुड़े रहे। उपरंत अमृत छकण समय अमृत बूंदां दे दिब सिंचारी छट्टे जद नैणा ते पए, दिब ज्योतिश निरंकार वाहिगुरु दे दिब दीदारे हो गए। आप जी आयु पर्यंत इना प्रेम रंगां विच विचरदे रहे। आप श्री बाऊ मल सिंह जी दे गूढ़े मन मेली मित्र सन ते ए मित्रता तोड़ तक निभी। एक वेर भाई साहिब जी जत्थे समेत गुरधामां दी यात्रा करदे श्री अमृतसर जी पुज्जे। कीर्तन सुनन तों बाद भाई साहब भाई सुरजन सिंह समेत अकाल तख्त साहिब दे सामने निशान साहिब दे लागे समाधि स्थित हो गए। इन्हें नू एक बावर्दिया पुलसिया आके कहन लगा के इथों उठ जाओ। भाई सुरजन सिंह ने भाई साहब नू सावधान कीता ते पुलसिये दी गल दसी ता आप जोश विच आ गए। सिपाही कहन लगा कि मैनू ता तखत साहिब दे दरोगे ने कहा है कि ए दो चूड़े बैठे हन, इन्हां नू इथों उठा दिओ। उस दिन ऐतवार सी, खालसा कॉलेज दे काफी विद्यार्थी आए हुए सन। जदों उन्हां नू इस गल दा पता लगा कि पुजारी भाई साहब होरां नू चूड़े समझ के उठा रहे हन, ता उन्हां ने पुजारियां नू अपनियां स्टिक्कां नाल उत्थे ही खड़का दिता। लड़ाई बहुत वध गई। अखीर सरबराह रूढ़ सिंह आ गया ते सिंघां नाल गलबात होई। अंत भाई साहब पासों पुजारियां ने माफी मंगी अते आप जी ने जत्थे समेत श्री हरिमंदर साहिब विखे आसा दी वार दा कीर्तन कीता। निर्बाण कीर्तनी जत्थे दा श्री दरबार साहिब विखे कीर्तन दा ए पहला मौका सी। इस कीर्तन समय संगतां वल्लों बेअंत लक्ष्मी वरसी, पर सिंघां ने कुछ भी अंगीकार ना कीता। ए वेख के पुजारी बहुत हैरान होए। डेरा साहिब लाहौर दे गुरद्वारियां दी यात्रा करदे करदे आप श्री ननकाणा साहिब पुज्जे। उत्थे एक दीवान विच भाई हीरा सिंह भाग सिंह जी रागी कीर्तन कर रहे सन। संगतां दा बहुत भारी इकट्ठ सी अते बैठन नू किते थां नहीं सी। इन्ने नू भाई हीरा सिंह जी रागी ने कहा कि मर जीवड़े आ गए हन, इन्हां सिंघां लई मेरे सामने जगह खाली कर देवो। भाई साहिब नू जत्थे समेत सामने बिठा के उस दिन भाई हीरा सिंह जी ने निरोल कीर्तन ही कीता अते व्याख्या बिल्कुल ना कीती। नाले कीर्तन करी जान, नाले वैराग विच रुदन करी जान। भाई साहब जी भी डाढ़ी वैराग दशा विच हो गए। इउं जत्थे समेत अते गुरधामां दी यात्रा करदे होए भाई साहब वापस नारंगवाल पुज गए। गुरुद्वारा सुधार लहर दा आरंभ। चमकौर साहिब पर पंथक कब्जा। उन्हीं दिनी इतिहासक गुरुद्वारियां पर पुजारियां ते महंतां दे कब्जे सन। प्रबंध विच बड़ियां ढलियाईयां मनमानियां ते आचरणहीन कारवाईयां हुंदियां सन। सालाना धार्मिक जोड़ मेलियां दी थां तमाशबीनी मेले लगदे सन जिथे गुंडागर्दी वरतदी सी। भाई साहब ने इन्हां मनमतियां नूं कई थाई सोधिया अते खूब खूंडा खड़का के सुधार कीता। भाई साहब जत्थे समेत चमकौर साहिब दे शहीदी दीवान समय हर साल यात्रा लई जाया करदे सन अते इत्थे बेअंत आनंदमई कौतक वरतदे सन। गुरद्वारा कतलगढ़ साहिब विखे ਪੁਜਾਰੀ ਨਿਹੰਗ ਸਿੰਘਾਂ ਦਾ ਕਬਜ਼ਾ ਸੀ, ਜਿਹੜੇ ਹੋਲੇ ਮਹੱਲੇ ਦੇ ਯਾਤਰੂਆਂ ਨੂੰ ਗੁਰਦੁਆਰੇ ਦੀ ਅੰਦਰਲੀ ਪਰਿਕਰਮਾ ਨਹੀਂ ਸਨ ਕਰਨ ਦਿੰਦੇ। ਭਾਈ ਸਾਹਿਬ ਇਸ ਗੱਲੋਂ ਰੁਕਣ ਵਾਲੇ ਨਹੀਂ ਸਨ, ਪਰ ਹਰ ਸਾਲ ਭਾਈ ਹੀਰਾ ਸਿੰਘ ਜੀ ਰਾਗੀ ਅਤੇ ਬਾਊ ਵੀਰ ਸਿੰਘ ਜੀ ਨਿਮਰੀ ਭੂਤ ਹੋ ਕੇ ਵਰਜ ਦਿੰਦੇ ਰਹੇ। ਇਸ ਤਰ੍ਹਾਂ ਗੱਲ ਟਲਦੀ ਟਲਦੀ 1914 ਦਾ ਸ਼ਹੀਦੀ ਜੋੜ ਮੇਲਾ ਆ ਗਿਆ। ਜਦੋਂ ਜੱਥਾ ਨਹਿਰ ਦੇ ਪੁਲ ਤੇ ਪੁੱਜਾ ਤਾਂ ਅੱਗੋਂ ਸਵਾਗਤੀ ਸਿੰਘਾਂ ਵਿੱਚੋਂ ਕੁਝ ਜੋਸ਼ੀਲੇ ਵੀਰਾਂ ਨੇ ਸੁਨੇਹਾ ਦਿੱਤਾ ਕਿ ਐਤਕੀ ਪੁਜਾਰੀਆਂ ਨੇ ਸੈਂਕੜੇ ਨਿਹੰਗ ਸਿੰਘ ਇਕੱਠੇ ਕੀਤੇ ਹੋਏ ਹਨ, ਫਸਾਦ ਕਰਨ ਤੇ ਤੁਲੇ ਹੋਏ ਹਨ, ਤੇ ਉਹਨਾਂ ਨੇ ਬੀਬੀਆਂ ਦੇ ਇੱਕ ਜੱਥੇ ਨੂੰ ਧੱਕੇ ਮਾਰ ਮਾਰ ਕੇ ਬੜੀ ਬੇਇੱਜ਼ਤੀ ਨਾਲ ਬਾਹਰ ਕੱਢ ਦਿੱਤਾ ਹੈ। ਇਹ ਸੁਣਦੇ ਸਾਰ ਸਾਰੇ ਸਿੰਘ ਜੋਸ਼ ਵਿੱਚ ਆ ਗਏ। ਬੀਰ ਰਸੀ ਕੀਰਤਨ ਆਰੰਭ ਹੋ ਗਿਆ ਅਤੇ ਅੰਦਰਲੀ ਪਰਿਕਰਮਾ ਕਰਨ ਦਾ ਮਤਾ ਪਕਾ ਲਿਆ। ਕੀਰਤਨ ਕਰਦੇ ਜਾ ਰਹੇ ਜੱਥੇ ਦੇ ਪਿੱਛੇ ਹਜ਼ਾਰਾਂ ਸਿੱਖ ਸੰਗਤਾਂ ਸ਼ਾਮਲ ਸਨ। ਇੱਕ ਸ਼ੇਰ ਦਿਲ ਦਲੇਰ ਬੀਬੀ ਜੋਗਿੰਦਰ ਕੌਰ ਹੱਥ ਵਿੱਚ ਤੀਰ ਫੜੀ ਜੱਥੇ ਦੇ ਅੱਗੇ ਅੱਗੇ ਜਾ ਰਹੀ ਸੀ। ਉੱਚ ਦੁਮਾਲੜੇ ਵਾਲੀ ਇਸ ਬੀਬੀ ਦੇ ਚਿਹਰੇ ਦੀ ਝਾਲ ਨਹੀਂ ਸੀ ਝੱਲੀ ਜਾਂਦੀ। ਜਿਉਂ ਜਿਉਂ ਜਥਾ ਕੀਰਤਨ ਕਰਦਾ ਗੁਰਦੁਆਰਾ ਸਾਹਿਬ ਦੇ ਨੇੜੇ ਪੁੱਜਦਾ ਜਾਂਦਾ ਸੀ, ਤਿਉਂ ਤਿਉਂ ਹੋਰ ਹੋਰ ਹਜ਼ਾਰਾਂ ਸੰਗਤਾਂ ਨਾਲ ਰਲਦੀਆਂ ਜਾਂਦੀਆਂ ਸਨ। ਅੱਗੋਂ ਨਿਹੰਗ ਸਿੰਘਾਂ ਦੇ ਪਹਿਰੇ ਲੱਗੇ ਹੋਏ ਸਨ। ਨੰਗੀਆਂ ਸ੍ਰੀ ਸਾਹਿਬਾਂ ਅਤੇ ਲੰਬੇ ਲੰਬੇ ਤੀਰ ਉਹਨਾਂ ਨੇ ਫੜੇ ਹੋਏ ਸਨ। ਇੰਨੇ ਨੂੰ ਇੱਕ ਬੜੇ ਡੀਲ ਡੋਲ ਵਾਲੇ ਮਨ ਚੱਲੇ ਨਿਹੰਗ ਨੇ ਭਾਈ ਸਾਹਿਬ ਦੀ ਗਰਦਨ ਵੱਲ ਤੀਰ ਚਲਾ ਦਿੱਤਾ। ਗੁਰੂ ਨੇਤ ਨਾਲ ਉਹ ਤੀਰ ਭਾਈ ਸਾਹਿਬ ਨੂੰ ਨਾ ਲੱਗਾ ਅਤੇ ਭਾਈ ਸੁਰਜਨ ਸਿੰਘ ਜੀ ਨੇ ਉਸ ਨੂੰ ਹੱਥ ਨਾਲ ਬੋਚ ਲਿਆ। ਤੀਰ ਦੀ ਮੁੱਖੀ ਹੱਥ ਵਿੱਚ ਲੱਗਣ ਨਾਲ ਸਾਰੇ ਲਹੂ ਲੁਹਾਨ ਹੋ ਗਿਆ। ਰੌਲਾ ਪੈ ਗਿਆ ਕਿ ਖੂਨ ਹੋ ਗਿਆ। ਨਿਹੰਗ ਸਿੰਘ ਖੂਨ ਹੋ ਜਾਣਾ ਦੇਖ ਕੇ ਤ੍ਰਹਿਕ ਗਏ, ਪਰ ਉੱਥੇ ਕੋਈ ਖੂਨ ਨਹੀਂ ਸੀ ਹੋਇਆ, ਖੂਨ ਵਗਿਆ ਹੀ ਸੀ। ਇਸ ਸਮੇਂ ਬੀਬੀ ਜੋਗਿੰਦਰ ਕੌਰ ਸ਼ੇਰਨੀ ਵਾਂਗ ਭਬਕੀ ਤੇ ਉਸ ਨਿਹੰਗ ਸਿੰਘ ਜੀ ਪਾਸੋਂ ਤੀਰ ਖੋਲਿਆ ਅਤੇ ਵੰਗਾਰਿਆ ਕਿ ਦੁਸ਼ਟਾ, ਤੈਨੂੰ ਗੁਰਦੁਆਰਾ ਸਾਹਿਬ ਦਾ ਭੈ ਨਹੀਂ, ਸੰਗਤ ਦਾ ਭੈ ਨਹੀਂ ਜੋ ਵੀਰਾਂ ਤੇ ਤੀਰ ਚਲਾ ਰਹੇ ਹੋ। ਬਸ ਇੰਨੇ ਨੂੰ ਸਾਰੇ ਸਿੰਘ ਪੁਜਾਰੀਆਂ ਤੇ ਟੁੱਟ ਪਏ ਅਤੇ ਧੱਕੇ ਮਾਰ ਮਾਰ ਕੇ ਬਾਹਰ ਕੱਢ ਦਿੱਤਾ। ਜਥੇ ਨੇ ਕੀਰਤਨ ਕਰਦਿਆਂ ਹੀ ਅੰਦਰਲੀ ਤੇ ਬਾਹਰਲੀ ਪਰਿਕਰਮਾ ਗੱਜ ਵੱਜ ਕੇ ਕੀਤੀ ਅਤੇ ਸ਼ਹੀਦੀ ਅਸਥਾਨ ਦੇ ਸਨਮੁਖ ਹੋ ਕੇ ਜਥਾ ਕੀਰਤਨ ਵਿੱਚ ਜੁੱਟ ਗਿਆ। ਬੜੇ ਅਗਾਧ ਬੋਧ ਆਨੰਦ ਦੇ ਛਾਂਦੇ ਵਰਤੇ। ਉਧਰ ਨਿਹੰਗ ਸਿੰਘਾਂ ਨੇ ਭਾਂਜ ਖਾ ਕੇ ਰੋਪੜ ਅਤੇ ਅੰਬਾਲੇ ਵੱਡੇ ਅਫਸਰਾਂ ਨੂੰ ਤਾਰਾਂ ਖੜਕਾ ਦਿੱਤੀਆਂ ਕਿ ਇੱਥੇ ਡਾਕੂ ਆ ਪਏ ਹਨ, ਸਾਡੀ ਰੱਖਿਆ ਕਰੋ। ਪ੍ਰਬੰਧਕ ਸੱਜਣ ਬਹੁਤ ਡਰ ਰਹੇ ਸਨ। ਅੰਮ੍ਰਿਤ ਵੇਲੇ ਹਜ਼ੂਰੀ ਵਿੱਚ ਹੀ ਆਸਾ ਦੀ ਵਾਰ ਦਾ ਸਮਾਗਮ ਸੱਜ ਗਿਆ। ਅਜੇ ਕੀਰਤਨ ਦਾ ਭੋਗ ਨਹੀਂ ਸੀ ਪਿਆ ਕਿ 11 ਵਜੇ ਨੂੰ ਪੁਲਿਸ ਦੀਆਂ ਸੰਗੀਨਾਂ ਬੰਦੂਕਾਂ ਵਾਲੀਆਂ ਗਾਰਦਾਂ ਪੁੱਜ ਗਈਆਂ, ਜਿਨ੍ਹਾਂ ਦਾ ਇੰਚਾਰਜ ਇੱਕ ਗੋਰਾ ਕੈਪਟਨ ਸੀ, ਨਾਲ ਇੱਕ ਮੁਸਲਮਾਨ ਪੁਲਿਸ ਇੰਸਪੈਕਟਰ ਤੇ ਇੱਕ ਆਰੀਆ ਸਮਾਜੀ ਮੈਜਿਸਟ੍ਰੇਟ ਸੀ। ਲਾਗਲੇ ਸਕੂਲ ਵਿੱਚ ਡੇਰਾ ਕਰਕੇ ਉਹਨਾਂ ਸੰਦੇਸ਼ਾ ਭੇਜਿਆ ਕਿ ਸਾਹਿਬ ਭਾਈ ਰਣਧੀਰ ਸਿੰਘ ਜੀ ਨੂੰ ਬੁਲਾਉਂਦੇ ਹਨ। ਭਾਈ ਸਾਹਿਬ ਨੇ ਉੱਤਰ ਭੇਜਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਿਨਾਂ ਸਾਡਾ ਹੋਰ ਕੋਈ ਸਾਹਿਬ ਨਹੀਂ। ਆਸਾ ਦੀ ਵਾਰ ਦੇ ਭੋਗ ਤੋਂ ਉਪਰੰਤ ਸਿੰਘਾਂ ਨੂੰ ਸੁੰਦਕ ਮਿਲੀ ਕਿ ਚਮਕੌਰ ਸਾਹਿਬ ਦੇ ਕੁਛ ਪ੍ਰਤਿਸ਼ਠ ਅਮੀਰ ਤੇ ਕਮਜ਼ੋਰ ਸੱਜਣ ਸਮਝੌਤੇ ਦਾ ਮੇਜਰਨਾਮਾ ਬਣਾ ਰਹੇ ਹਨ। ਭਾਈ ਸਾਹਿਬ ਨੇ ਮਹਿਸੂਸ ਕੀਤਾ ਕਿ ਕਿਤੇ ਕੋਈ ਕੱਚਾ ਪਿੱਲਾ ਫੈਸਲਾ ਨਾ ਹੋ ਜਾਵੇ। ਆਪ ਜੱਥੇ ਸਮੇਤ ਆਤਮਕ ਰੰਗਾਂ ਵਿੱਚ ਸਕੂਲ ਦੇ ਹਾਤੇ ਵਿੱਚ ਜਾ ਵੜੇ, ਜਾਂਦਿਆਂ ਹੀ ਜੈਕਾਰਾ ਗਜਾਇਆ। ਗੋਰਾ ਅਫਸਰ ਤੇ ਲਾਣਾ ਬਾਣਾ ਸਭ ਖੜੇ ਹੋ ਗਏ ਅਤੇ ਸਾਰਿਆਂ ਸਿੰਘਾਂ ਨੂੰ ਬੈਠਣ ਲਈ ਕੁਰਸੀਆਂ ਦਿੱਤੀਆਂ। ਉਧਰ ਨਿਹੰਗ ਸਿੰਘ ਭੁੰਜੇ ਹੀ ਰੁਲਦੇ ਫਿਰਦੇ ਸਨ। ਭਾਈ ਸਾਹਿਬ ਰੰਗਲੇ ਸੱਜਣ ਪੁਸਤਕ ਵਿੱਚ ਲਿਖਦੇ ਹਨ, ਸਾਥੋਂ ਇਹ ਬੇਅਦਬੀ ਨਾ ਸਹਾਰੀ ਗਈ। ਅਸੀਂ ਆਖਿਆ ਕਿ ਬੜੇ ਸ਼ਰਮ ਦੀ ਗੱਲ ਹੈ, ਗੁਰੂ ਘਰ ਦੀਆਂ ਲਾਡਲੀਆਂ ਫੌਜਾਂ ਤਾਂ ਭੁੰਜੇ ਰੁਲਣ ਅਸੀਂ ਕਿਸ ਮੂੰਹ ਨਾਲ ਕੁਰਸੀਆਂ ਤੇ ਬੈਠੀਏ। ਇਹ ਸੁਣ ਕੇ ਸਾਰਿਆਂ ਨੂੰ ਬੈਂਚਾਂ ਤੇ ਬਿਠਾਇਆ ਗਿਆ। ਜਦ ਗੋਰੇ ਅਫਸਰ ਨੇ ਮੇਜਰਨਾਮੇ ਤੇ ਦਸਖਤ ਕਰਨ ਲਈ ਭਾਈ ਸਾਹਿਬ ਨੂੰ ਕਿਹਾ ਤਾਂ ਆਪ ਨੇ ਕਿਹਾ ਕਿ ਪਹਿਲਾਂ ਪੜ੍ਹ ਕੇ ਸੁਣਾਓ। ਪੜ੍ਹ ਕੇ ਸੁਣਾਇਆ। ਉਸ ਵਿੱਚ ਹੋਰ ਤਾਂ ਸਭ ਠੀਕ ਸੀ, ਪਰ ਗੁਰਦੁਆਰਾ ਕਤਲਗੜ੍ਹ ਸਾਹਿਬ ਬਾਰੇ ਦਰਜ ਸੀ ਕਿ ਅੰਦਰਲੀ ਪਰਿਕਰਮਾ ਇੱਕ ਇੱਕ ਸਿੰਘ ਕਰਨ ਜਾਵੇਗਾ ਅਤੇ ਜਿਸ ਸਿੰਘ ਤੇ ਚੂੜਾ ਹੋਣ ਦਾ ਸ਼ੱਕ ਹੋਵੇਗਾ ਉਸਨੂੰ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ। ਇਹ ਸੁਣਦਿਆਂ ਹੀ ਭਾਈ ਸਾਹਿਬ ਨੇ ਗੋਰੇ ਅਫਸਰ ਦੇ ਹੱਥੋਂ ਮੇਜਰਨਾਮਾ ਖੋ ਲਿਆ ਅਤੇ ਪਾੜ ਕੇ ਪੈਰਾਂ ਹੇਠ ਮਲ ਸੁੱਟਿਆ। ਗੋਰਾ ਕਪਤਾਨ ਘਬਰਾ ਕੇ ਕਹਿਣ ਲੱਗਾ, ਇਹ ਕਿਆ? ਭਾਈ ਸਾਹਿਬ ਨੇ ਉੱਤਰ ਦਿੱਤਾ ਕਿ ਤੁਸੀਂ ਫਸਾਦ ਕਰਾਉਣ ਆਏ ਹੋ ਕਿ ਮਿਟਾਉਣ ਆਏ ਹੋ? ਉਸਨੇ ਆਖਿਆ ਕਿ ਮਿਟਾਉਣ ਲਈ ਆਏ ਹਾਂ। ਭਾਈ ਸਾਹਿਬ ਨੇ ਕਿਹਾ ਕਿ ਪਿਛਲਾ ਫਿਕਰਾ ਤਾਂ ਫਸਾਦ ਦਾ ਘਰ ਹੈ। ਜੇ ਸ਼ਰਾਰਤੀ ਐਵੇਂ ਕਿਸੇ ਵੱਲ ਇਸ਼ਾਰਾ ਕਰ ਦੇਣਗੇ ਕਿ ਇਹ ਚੂੜਾ ਹੈ ਤਾਂ ਇਸ ਗੱਲ ਨੂੰ ਕੌਣ ਬਰਦਾਸ਼ਤ ਕਰੇਗਾ? ਤੁਹਾਨੂੰ ਅਸਲੀ ਸ਼ਰਾਰਤ ਦਾ ਪਤਾ ਹੀ ਨਹੀਂ। ਜਾਪਦਾ ਹੈ ਤੁਸੀਂ ਨਵੇਂ ਆਏ ਹੋ ਅਤੇ ਤੁਹਾਡੇ ਮਾਤਹਿਤ ਅਫਸਰ ਫਸਾਦ ਕਰਾ ਕੇ ਤੇਰੇ ਸਿਰ ਮਰ ਦੇਣਗੇ। ਇਸ ਪਰ ਗੋਰਾ ਜੋਸ਼ ਵਿੱਚ ਆ ਕੇ ਕੁਝ ਬੋਲਣ ਹੀ ਲੱਗਾ ਸੀ ਕਿ ਭਾਈ ਸਾਹਿਬ ਨੇ ਕਿਹਾ, ਰਤਾ ਠਹਿਰ ਜਾਓ ਅਤੇ ਸਮਾਜੀ ਮੈਜਿਸਟ੍ਰੇਟ ਨੂੰ ਸਵਾਲ ਕੀਤਾ ਕਿ ਤੁਹਾਡਾ ਮਜ਼ਹਬ ਕੀ ਹੈ। ਉਸ ਦੱਸਿਆ ਕਿ ਮੈਂ ਆਰੀਆ ਸਮਾਜੀ ਹਾਂ। ਤਾਂ ਭਾਈ ਸਾਹਿਬ ਕਹਿਣ ਲੱਗੇ ਕਿ ਆਰੀਆ ਸਮਾਜੀ ਜੋ ਸ਼ੁੱਧੀ ਕਰਦੇ ਹਨ ਉਸ ਤੋਂ ਸ਼ੁੱਧ ਕੀਤੇ ਹੋਏ ਚੂੜੇ ਚਮਾਰ ਤੁਹਾਡੇ ਮੰਦਰਾਂ ਵਿੱਚ ਖੁੱਲ੍ਹੇ ਆ ਜਾ ਸਕਦੇ ਹਨ? ਮੈਜਿਸਟ੍ਰੇਟ, ਹਾਂ ਜੀ, ਖੁੱਲ੍ਹੇ ਆ ਜਾ ਸਕਦੇ ਹਨ। ਫਿਰ ਮੁਸਲਮਾਨ ਅਫਸਰ ਨੂੰ ਪੁੱਛਿਆ, ਤੁਹਾਡਾ ਮਜ਼ਹਬ ਕੀ ਹੈ? ਇੰਸਪੈਕਟਰ, ਮੁਸਲਮਾਨ। ਭਾਈ ਸਾਹਿਬ, ਆਪ ਜਿਨ੍ਹਾਂ ਨੂੰ ਕਲਮਾ ਪੜ੍ਹਾਉਂਦੇ ਹੋ ਉੱਥੇ ਚੂੜੇ ਚਮਾਰ ਦਾ ਵਿਤਕਰਾ ਰੱਖਦੇ ਹੋ? ਕੀ ਚੂੜੇ ਚਮਾਰ ਕਲਮਾ ਪੜ੍ਹ ਕੇ ਮਸਜਿਦ ਵਿੱਚ ਜਾ ਸਕਦੇ ਹਨ? ਇੰਸਪੈਕਟਰ, ਹਾਂ, ਜਾ ਸਕਦੇ ਹਨ। ਗੋਰੇ ਨੂੰ ਪੁੱਛਿਆ, ਤੁਹਾਡਾ ਮਜ਼ਹਬ ਕੀ ਹੈ? ਗੋਰਾ, ਈਸਾਈ। ਭਾਈ ਸਾਹਿਬ, ਜਦ ਤੁਸੀਂ ਬੈਪਟਾਈਜ਼ ਕਰਦੇ ਹੋ ਅਰਥਾਤ ਬਪਤਿਸਮਾ ਦਿੰਦੇ ਹੋ, ਕੀ ਤੁਸੀਂ ਜਾਤ ਪਾਤ ਦਾ ਖਿਆਲ ਕਰਦੇ ਹੋ? ਗੋਰਾ, ਨਹੀਂ। ਇਸ ਪਰ ਭਾਈ ਸਾਹਿਬ ਬੋਲੇ ਕਿ ਇਸੇ ਤਰ੍ਹਾਂ ਹੀ ਸਾਡਾ ਅੰਮ੍ਰਿਤ ਹਜ਼ਾਰ ਗੁਣਾ ਪਵਿੱਤਰ ਕਰਨ ਦੀ ਸ਼ਕਤੀ ਰੱਖਦਾ ਹੈ। ਤਾਂ ਗੋਰੇ ਕਪਤਾਨ ਦੀਆਂ ਅੱਖਾਂ ਖੁੱਲ ਗਈਆਂ। ਸਮਾਜੀ ਅਫਸਰ ਨੇ ਗੋਰੇ ਨੂੰ ਪੱਟੀ ਪੜਾ ਕੇ ਨਵਾਂ ਸਵਾਲ ਖੜਾ ਕਰ ਦਿੱਤਾ ਕਿ ਪੁਜਾਰੀਆਂ ਦੀ ਇਸ ਜਾਇਦਾਦ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਕਰ ਸਕਦਾ। ਇਸ ਪਰ ਸਭ ਸਿੰਘ ਤੇ ਸੰਗਤਾਂ ਜੋਸ਼ ਵਿੱਚ ਆ ਗਈਆਂ ਅਤੇ ਐਲਾਨ ਕਰ ਦਿੱਤਾ ਕਿ ਮਹੱਲਾ ਜ਼ਰੂਰ ਨਿਕਲੇਗਾ, ਜੋ ਫਸਾਦ ਕਰੇਗਾ ਉਸ ਨੂੰ ਫੜੋ। ਅਫਸਰ ਸਾਰੇ ਘਬਰਾਏ ਹੋਏ ਸਨ। ਆਖਰਕਾਰ ਗੋਰੇ ਅਫਸਰ ਨੇ ਮੁਖੀ ਸਰਦਾਰ ਨੂੰ ਪੁੱਛਿਆ ਕਿ ਗੁਰਦੁਆਰਾ ਕਿਸਕਾ ਹੈ? ਸਰਦਾਰ ਨੇ ਕਿਹਾ, ਪੰਥ ਕਾ। ਗੋਰੇ ਨੇ ਕਿਹਾ, ਆਪ ਕੌਣ ਹੋ? ਉੱਤਰ ਦਿੱਤਾ ਕਿ ਮੈਂ ਪੰਥ ਦਾ ਸੇਵਾਦਾਰ ਹਾਂ। ਫਿਰ ਗੋਰਾ ਬੋਲਿਆ, ਇਹ ਪੁਜਾਰੀ ਕੌਣ ਹੈ? ਸਰਦਾਰ ਨੇ ਕਿਹਾ, ਇਹ ਮੇਰੇ ਨੌਕਰ ਹਨ। ਬਸ ਫੈਸਲਾ ਸੰਗਤ ਦੇ ਹੱਕ ਵਿੱਚ ਹੋ ਗਿਆ ਤੇ ਗੋਰਾ ਅਫਸਰ ਵੀ ਹੋਲੇ ਮਹੱਲੇ ਵਿੱਚ ਸ਼ਾਮਲ ਹੋਇਆ। ਗੁਰਦੁਆਰਾ ਸੁਧਾਰ ਲਹਿਰ ਦੀ ਇਹ ਪਹਿਲੀ ਘਟਨਾ ਸੀ ਅਤੇ ਗੁਰਦੁਆਰਿਆਂ ਉੱਤੇ ਪੰਥਕ ਕਬਜ਼ੇ ਦੀ ਪਹਿਲੀ ਫਤਿਹ ਸੀ। ਗੁਰਦੁਆਰਾ ਰਕਾਬਗੰਜ ਦਾ ਮੋਰਚਾ। 1914 ਵਿੱਚ ਗੁਰਦੁਆਰਾ ਰਕਾਬਗੰਜ ਨਵੀਂ ਦਿੱਲੀ ਦੀ ਚਾਰ ਦੀਵਾਰੀ ਦੀ ਕੰਧ ਅੰਗਰੇਜ਼ੀ ਸਰਕਾਰ ਵੱਲੋਂ ਢਾਈ ਗਈ ਕਿਉਂਕਿ ਇਸ ਦੇ ਨੇੜੇ ਵਾਇਸਰਾਏ ਭਵਨ ਬਣ ਰਿਹਾ ਸੀ ਅਤੇ ਉਸ ਭਵਨ ਦੀ ਚਾਰ ਦੀਵਾਰੀ ਦਾ ਵਿੰਗ ਸਿੱਧਾ ਕਰਨ ਖਾਤਰ ਗੁਰਦੁਆਰਾ ਸਾਹਿਬ ਦੀ ਚਾਰ ਦੀਵਾਰੀ ਬਗੈਰ ਪੁੱਛੇ ਹੀ ਢਾ ਦਿੱਤੀ ਗਈ। ਇਸ ਨਾਲ ਸਿੱਖ ਕੌਮ ਵਿੱਚ ਗੁੱਸੇ ਦੀ ਲਹਿਰ ਭੜਕ ਉੱਠੀ। ਇਸ ਸੰਬੰਧ ਵਿੱਚ 30 ਮਈ 1914 ਨੂੰ ਲੰਗੇ ਮੰਡੀ ਲਾਹੌਰ ਵਿਖੇ ਇੱਕ ਭਾਰੀ ਪੰਥਕ ਦੀਵਾਨ ਹੋਇਆ ਜਿਸ ਵਿੱਚ ਭਾਈ ਸਾਹਿਬ ਨੇ ਜੱਥੇ ਸਮੇਤ ਗੱਜ ਵੱਜ ਕੇ ਹਿੱਸਾ ਲਿਆ। ਇਸ ਲਹਿਰ ਵਿੱਚ ਭਾਈ ਸਾਹਿਬ ਨੇ ਆਪਣਾ ਜ਼ਬਰਦਸਤ ਹਿੱਸਾ ਪਾ ਕੇ ਸਰਕਾਰ ਨੂੰ ਕੰਧ ਬਣਾਉਣ ਲਈ ਮਜਬੂਰ ਕਰ ਦਿੱਤਾ। ਸਿੱਟੇ ਵਜੋਂ ਢਾਹੀ ਹੋਈ ਕੰਧ ਸਰਕਾਰ ਅੰਗਰੇਜ਼ੀ ਨੂੰ ਦੁਬਾਰਾ ਬਣਾ ਕੇ ਦੇਣੀ ਪਈ।